ਆਪ ਜੀ ਨੇ ਸਰਵਨ ਕੀਤੇ ਹਨ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 616 ਤੇ ਸੁਭਾਈਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਜੀਵਨ ਸਫਲਾਉਣ ਦੇ ਲਈ ਜੋ ਜੁਗਤ ਸਿੱਖਿਆ ਉਪਦੇਸ਼ ਢੰਗ ਤਰੀਕਾ ਸਾਨੂੰ ਸਮਝਾਉਂਦੇ ਹਨ, ਇਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸਮੇਂ ਦੀ ਸੰਭਾਲ ਕਰ ਰਹੇ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਮੀ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ, ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੱਜ ਆਗਮਨ ਪੁਰਬ ਵੀ ਹੈ। ਸਤਿਗੁਰਾਂ ਦੇ ਜੀਵਨ ਨੂੰ ਵਿਚਾਰਨਾ ਹੈ ਤੇ ਸਿੱਖਿਆਵਾਂ ਨੂੰ ਜੀਵਨ ਦੇ ਅੰਦਰ ਧਾਰਨ ਕਰਨ ਦਾ ਯਤਨ ਕਰਨਾ ਹੈ। ਆਓ ਇੱਕ ਵਾਰੀ ਫਿਰ ਕਰੋ ਰਸਮਾਂ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਬਨ ਆਵੇ। ਇਹ ਭੱਟ ਸਾਹਿਬ ਦੇ ਬਚਨ ਨੇ। ਸਤਿਗੁਰੂ ਭਾਈ ਤੇਜ ਭਾਨ ਦੇ ਘਰ, ਮਾਤਾ ਲਖਮੀ ਦੀ ਕੁੱਖੋਂ 5 ਮਈ 1479 ਨੂੰ ਬਾਸਰ ਕੇ ਪਿੰਡ ਵਿੱਚ ਜਨਮ ਲੈਂਦੇ ਨੇ, ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਕੋਈ ਬਹੁਤਾ ਦੂਰ ਨਹੀਂ। ਸਤਿਗੁਰਾਂ ਦਾ ਜੀਵਨ ਧਾਰਮਿਕ ਰਸਮਾਂ ਤੋਂ ਹੀ ਆਰੰਭ ਹੁੰਦਾ ਹੈ, ਕਿਉਂਕਿ ਘਰ ਦੇ ਅੰਦਰ ਪਿਤਾ ਸਨਾਤਨ ਧਰਮ ਦੇ ਦੱਸੇ ਮੁਤਾਬਕ ਕਰਮ ਕਰਦੇ ਨੇ। ਸਤਿਗੁਰੂ ਜੀ ਵੀ ਉਸੇ ਤਰ੍ਹਾਂ ਉਹਨਾਂ ਚੀਜ਼ਾਂ 'ਤੇ ਵਿਸ਼ਵਾਸ ਰੱਖਦੇ ਨੇ। ਅਤੇ ਆਪਾਂ ਨੂੰ ਇਹ ਪਤਾ ਹੈ ਕਿ ਵਿਆਹ ਸਤਿਗੁਰਾਂ ਦਾ ਭਾਈ ਦੇਵੀ ਚੰਦ ਦੀ ਬੱਚੀ ਰਾਮ ਕੌਰ ਦੇ ਨਾਲ ਹੋਇਆ, ਦੋ ਸੁਪੁੱਤਰ ਵੀ ਉਹਨਾਂ ਦੇ ਘਰ ਹੋਏ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਸੁਪੁੱਤਰੀਆਂ ਵੀ ਹੋਈਆਂ ਦਾਨੀ ਜੀ ਤੇ ਭਾਨੀ ਜੀ, ਗ੍ਰਿਸ਼ਤੀ ਨੇ। ਪਰ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਲਗਾਤਾਰ 20 ਸਾਲ ਹਰ ਦੁਆਰ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਣਾ, ਹੋਰ ਪੁੰਨ ਕਰਮ ਕਰਨੀ ਆਪਣੇ ਜੀਵਨ ਦੇ ਅੰਦਰ ਇਹ ਕਰਮ ਕਰਦੇ ਰਹਿ। ਪਰ ਇੱਕ ਸਮਾਂ ਹੁੰਦਾ ਹੈ ਕਿਹੜਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪਹਿਲੀ ਗੱਲ, ਦੁਰਗਾਦਾਸ ਪੰਡਿਤ ਨੇ ਆਪਣੀ ਜੋਤਿਸ਼ ਵਿੱਦਿਆ ਦੇ ਨਾਲ ਸਤਿਗੁਰਾਂ ਨੂੰ ਇੱਕ ਗੱਲ ਕਹੀ ਕਿ ਤੁਹਾਡੇ ਪੈਰਾਂ ਵਿੱਚ, ਤੁਹਾਡੇ ਹੱਥਾਂ ਵਿੱਚ ਮੈਂ ਪਦਮ ਰੇਖਾ ਵੇਖੀ ਏ, ਤੇ ਮੇਰੀ ਵਿੱਦਿਆ ਇਹ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸੇ ਵੱਡੀ ਪਦਵੀ ਦੇ ਮਾਲਕ ਬਣੋਗੇ। ਸਤਿਗੁਰੂ ਹੱਸ ਪਏ ਤੇ ਕਹਿਣ ਲੱਗੇ, ਬਹੁਤੀ ਬੀਤ ਗਈ ਏ, ਥੋੜ੍ਹੀ ਰਹਿ ਗਈ ਏ, ਕਿਉਂਕਿ ਲਗਭਗ 62 ਸਾਲ ਦੀ ਉਮਰ ਹੋ ਚੁੱਕੀ ਹੈ। ਤੇ ਆਖਣ ਲੱਗੇ, ਹੁਣ ਕਿਹੜੀ ਪਦਵੀ ਪ੍ਰਾਪਤ ਹੋਣੀ। ਪਰ ਕਹਿਣ ਲੱਗਾ, ਨਹੀਂ ਸਤਿਗੁਰੂ, ਮੇਰੀ ਵਿੱਦਿਆ ਜੋ ਕੁਝ ਦੱਸਦੀ ਮੈਂ ਤੁਹਾਨੂੰ ਉਹ ਦੱਸ ਰਿਹਾ। ਸਤਿਗੁਰਾਂ ਨੂੰ, ਗੁਰੂ ਅਮਰਦਾਸ ਪਾਤਸ਼ਾਹ ਨੂੰ, ਸਾਡੇ ਗੁਰੂ ਨੂੰ ਬਣੇ ਉਸ ਵੇਲੇ ਇਹ ਬਚਨ ਕਹਿ ਰਿਹਾ। ਤੇ ਜਦੋਂ ਸਤਿਗੁਰਾਂ ਨੇ ਉਸਦੀ ਸੇਵਾ ਕਰਨੀ ਚਾਹੀ, ਕਿਉਂਕਿ ਉਹਨੇ ਸਰਾਂ ਬਣਾਈ ਹੋਈ ਸੀ, ਸਤਿਗੁਰੂ ਮਹਾਰਾਜ ਰਾਤ ਰਹਿ ਲੰਗਰ ਪਾਣੀ ਵੀ ਛਕਿਆ, ਸੇਵਾ ਕਰਨੀ ਚਾਹੀ, ਤੇ ਹੱਥ ਜੋੜ ਕੇ ਕਹਿਣ ਲੱਗਾ, ਅੱਜ ਨਹੀਂ, ਜਦੋਂ ਆਪ ਜੀ ਵੱਡੀ ਪਦਵੀ ਦੇ ਮਾਲਕ ਬਣੋਗੇ ਫਿਰ ਤੁਹਾਡੇ ਕੋਲੋਂ ਮੈਂ ਇਹ ਸੇਵਾ ਪ੍ਰਾਪਤ ਕਰਾਂਗਾ। ਇਹ ਸਾਰਾ ਕੁਝ ਸਫ਼ਰ ਦੇ ਅੰਦਰ ਹਮ ਸਾਥੀ ਬਣਿਆ ਹੋਇਆ ਬ੍ਰਹਮਚਾਰੀ ਵੀ ਸੁਣ ਰਿਹਾ। ਸਤਿਗੁਰਾਂ ਦੇ ਉੱਤੇ ਪਹਿਲਾਂ ਵੀ ਉਬੜਾ ਵਿਸ਼ਵਾਸ ਭਰੋਸਾ ਰੱਖਦਾ ਸੀ ਵੀ ਨੇਕ ਬੰਦੇ ਨੇ, ਚੰਗਾ ਸੁਭਾਅ ਹੈ। ਪਰ ਜਦੋਂ ਜੋਤਸ਼ੀ ਨੇ ਜਾਂ ਦੁਰਗਾ ਪੰਡਿਤ ਨੇ ਗੱਲ ਕਹੀ, ਉਸਦੇ ਮਨ ਅੰਦਰ ਹੋਰ ਵਿਸ਼ਵਾਸ ਬਣ ਗਿਆ। ਧਿਆਨ ਦੇਵਿਓ, ਆਇਆ ਬਾਸਰ ਕੇ ਪਿੰਡ ਸਤਿਗੁਰੂ ਮਹਾਰਾਜ ਦੇ ਨਾਲ, ਤੇ ਸਹਿ ਸੁਭਾਏ ਸਤਿਗੁਰਾਂ ਦਾ ਸੁਭਾਅ ਦੇਖ ਕੇ ਪੁੱਛ ਬੈਠਾ, ਤੁਹਾਡਾ ਗੁਰੂ ਕੌਣ ਹੈ? ਤੇ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਕਹੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਜ਼ੁਰਗੀ ਦੀ ਉਮਰ ਵਿੱਚ ਆਖਣ ਲੱਗੇ, ਮੈਂ ਤਾਂ ਜੀਵਨ ਦੇ ਅੰਦਰ ਗੁਰੂ ਧਾਰਨ ਹੀ ਨਹੀਂ ਕੀਤਾ। ਫਿਰ ਧਿਆਨ ਦੇਵੋ ਸਾਧ ਸੰਗਤ, ਉਸ ਬ੍ਰਹਮਚਾਰੀ ਨੇ ਜਿਹੜੇ ਬਚਨ ਕਹਿ, ਮੈਂ ਅੱਜ ਬੇਨਤੀ ਕਰਾਂਗਾ, ਇਹ ਕੇਵਲ ਸਾਖੀਆਂ ਸੁਣਨ ਵਾਸਤੇ ਨਹੀਂ, ਇਹਨਾਂ ਦਾ ਤੱਤ ਸਾਰ ਜੀਵਨ ਦੇ ਅੰਦਰ ਵਸਾਈਏ ਵੀ, ਕਿਉਂਕਿ ਸਤਿਗੁਰੂ ਮਹਾਰਾਜ ਦੇ ਆਪਣੇ ਬਚਨ ਹਰ ਬਾਬਾਰੀਆਂ ਕਹਾਣੀਆਂ, ਪੁੱਤ ਸਪੁੱਤ ਕਰੇ, ਪੁੱਤਰਾਂ ਤੋਂ ਸਪੁੱਤਰ ਬਣਾਉਂਦੀ ਹੈ ਕਿ ਗੁਰੂ ਕੀ ਬਾਰੀ, ਗੁਰੂ ਕੇ ਬਚਨ, ਬਜ਼ੁਰਗਾਂ ਦੀਆਂ ਜੀਵਨ ਘਟਨਾਵਾਂ, ਇਤਿਹਾਸ, ਇਹ ਸਾਨੂੰ ਪੁੱਤਰਾਂ ਤੋਂ ਸਪੁੱਤਰ ਬਣਾਉਂਦਾ ਹੈ। ਸਤਿਗੁਰੂ ਮਹਾਰਾਜ ਨੂੰ ਜਦੋਂ ਇਹ ਬਚਨ ਕਹਿ ਕਿ ਤੁਹਾਡਾ ਗੁਰੂ ਕੋਈ ਨਹੀਂ, ਕਹਿਣ ਲੱਗਾ, ਤੁਹਾਡਾ ਸੰਗ ਕਰਕੇ ਮੇਰੇ ਧਰਮ ਦੇ ਮੁਤਾਬਕ ਮੈਨੂੰ ਕਿਉਂ ਮਹਿਸੂਸ ਹੋਇਆ ਹੈ ਕਿ ਮੇਰੇ ਕੀਤੇ ਹੋਏ ਸਾਰੇ ਸ਼ੁਭ ਕਰਮ ਜਿਹੜੇ ਨੇ ਉਹ ਨਾਸ਼ ਹੋ ਗਏ ਨੇ। ਬਸ ਇੰਨੀ ਗੱਲ ਕਹਿ ਕੇ ਸਤਿਗੁਰਾਂ ਤੋਂ ਵਿਦਾਇਗੀ ਲੈ ਲਈ, ਤੁਰ ਗਿਆ। ਸਤਿਗੁਰੂ ਦੇ ਕੋਲ ਠਹਿਰਨਾ ਉਹਨੇ ਪਸੰਦ ਨਹੀਂ ਕੀਤਾ। ਪਰ ਹੁਣ ਰਾਤ ਨੂੰ ਸਤਿਗੁਰੂ ਮਹਾਰਾਜ ਆਰਾਮ ਕਰਨ ਵਾਲੀ ਜਗ੍ਹਾ ਤੇ ਆਰਾਮ ਕਰਦੇ ਨੇ, ਪਰ ਨਿੰਦਰ ਕਿੱਥੇ? ਨਿੰਦਰ ਨਹੀਂ ਆ ਰਹੀ, ਕੰਨਾਂ ਦੇ ਅੰਦਰ ਕੇਵਲ ਬਚਨ ਗੂੰਜ ਰਹੇ ਨੇ, ਮੈਂ ਨਿਗੁਰੇ ਹਾਂ, ਨਿਗੁਰਾ ਹਾਂ, ਨਿਗੁਰੇ ਦਾ ਸੰਗ ਬੁਰਾ ਹੈ, ਤੇ ਨਿਗੁਰੇ ਦਾ ਸੰਗ ਕਰਨ ਵਾਲਾ ਜਿਹੜਾ ਨਾ, ਉਸ ਦੇ ਕੀਤੇ ਹੋਏ ਸਾਰੇ ਸ਼ੁਭ ਕਰਮ ਨਸ਼ਟ ਹੋ ਜਾਂਦੇ ਨੇ। ਬਸ ਮੈਂ ਨਿਗੁਰਾ ਹਾਂ, ਨਿਗੁਰੇ ਦਾ ਨਾਮ ਬੁਰਾ ਹੈ, ਇਹ ਗੱਲਾਂ ਕਰਦਿਆਂ ਕਰਦਿਆਂ ਨਿੰਦਰ ਨਹੀਂ ਆਈ, ਅੰਮ੍ਰਿਤ ਵੇਲਾ ਹੋ ਗਿਆ। ਇੱਧਰ ਸਾਧ ਸੰਗਤ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਮਹਾਰਾਜ ਦੇ ਭਤੀਜੇ ਜੱਸੂ ਦੇ ਨਾਲ ਵਿਆਹੀ ਹੋਈ ਸੀ, ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਘਰ ਵਿੱਚੋਂ ਸੰਸਕਾਰ ਪ੍ਰਾਪਤ ਹੋਏ। ਮੈਂ ਬੇਨਤੀ ਕਰਾਂ ਸਾਧ ਸੰਗਤ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੰਗਤ ਕੀਤੀ, ਬਾਬਾ ਨਾਨਕ ਦੇ ਦਰਸ਼ਨ ਕੀਤੇ, ਤੇ ਉਸ ਵੇਲੇ ਬਾਰੀ ਨਾਲ ਜੁੜੀ ਤੇ ਬਾਰੀ ਅੰਮ੍ਰਿਤ ਵੇਲੇ ਪੜ ਰਹੀ ਕਦੋਂ ਜਦੋਂ ਰੇੜਕਾ ਪਾਇਆ ਹੋਇਆ ਰੇੜਕਾ ਰਿੜਕ ਰਹੀ ਹੈ ਦੁੱਧ ਵਿੱਚੋਂ ਮੱਖਣ ਕੱਢਣ ਦੀ ਗੱਲ ਕਰ ਲਈਏ ਉਸ ਵੇਲੇ ਸਾਧ ਸੰਗਤ ਸ਼ਬਦ ਪੜਦੀ ਪਈ ਹੈ ਕਰਨੀ ਕਾਗਦ ਮਨ ਮਸੁਆਣੀ ਬੁਰਾ ਭਲਾ ਦੇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਪਉ ਪਉ ਗੁਰ ਨਾਹੀ ਅੰਤ ਹਰੇ ਚਿਤ ਚੇਤਸ ਕੀਨੀ ਬਾਬਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਗੀ ਰੈਨ ਜਾਲ ਦਿਨ ਹੋਗਾ ਜੇਤੀ ਘੜੀ ਤੇਤੀ ਫਾਹੀ ਰਸ ਰਸ ਚੋਰ ਚੁਗੈ ਮਿਤ ਫਾਸੈ ਛੂਟ ਸੰਪੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਬੋਹਾ ਪੰਚ ਅਗੰਤਿਤ ਲਾਗ ਰਹੀ ਕੋਲੇ ਪਾਪ ਪੜੇ ਕਿਸੇ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਪਰ ਨਾਰੀ ਬਚਨ ਸੁਨੇ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੇ ਨਾਨਕ ਤ੍ਰਿਸ਼ਟ ਸਦੇਹਾ ਖਿਆਲ ਕਰਿਓ ਬਾਣੀ ਤਾਂ ਬੀਬੀ ਅਮਰੋ ਰੋਜ਼ ਪੜਦੀ ਬਾਬਾ ਅਮਰਦਾਸ ਵੀ ਇਸ ਘਰ ਦੇ ਅੰਦਰ ਰਹਿੰਦੇ ਨੇ ਪਰ ਕਦੇ ਧਿਆਨ ਬਾਣੀ ਵੱਲ ਗਿਆ ਹੀ ਨਹੀਂ ਕਦੇ ਧਿਆਨ ਬਾਣੀ ਵੱਲ ਗਿਆ ਹੀ ਨਹੀਂ ਕਰਮ ਖੰਡਾਂ ਦੇ ਅੰਦਰ ਹੀ ਜ਼ਿੰਦਗੀ ਬਤੀਤ ਹੁੰਦੀ ਰਹੀ ਬਸ ਤੀਰਥਾਂ ਦੇ ਇਸ਼ਦਾਨ ਪੁੰਨ ਦਾਨ ਵਰਤ ਇਤਿਆਦਿ ਆਪਣੇ ਜੀਵਨ ਦੇ ਅੰਦਰ ਕਰਮ ਕਰਦੇ ਰਹੇ ਪਰ ਅੱਜ ਮੈਂ ਨਿਗੁਰਾ ਹਾਂ ਨਿਗੁਰੇ ਦਾ ਨਾਂ ਬੁਰਾ ਹੈ ਜਦੋਂ ਇਹ ਸ਼ਬਦ ਕੰਨਾਂ ਦੇ ਵਿੱਚ ਪਏ ਸਾਧ ਸੰਗਤ ਭਇਆ ਮਨੂਰ ਫਿਰ ਕੰਚਨ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਾਂ ਨਾਨਕ ਤ੍ਰਿਸ਼ਟ ਸਦੇਹਾ ਪੜ੍ਹਨ ਵਾਲਾ ਬਾਣੀ ਪਿਆਰ ਨਾਲ ਪੜ੍ਹਦਾ ਹੋਵੇ ਸੁਣ ਵਾਰੇ ਦੇ ਅੰਦਰ ਜਗਿਆਸਾ ਹੋਵੇ ਤੇ ਸਾਧ ਸੰਗਤ ਬਾਣੀ ਬਾਣੀ ਵਾਰੇ ਤੱਕ ਪਹੁੰਚਾ ਦਿੰਦੀ ਹੈ ਫਿਰ ਧਿਆਨ ਦੇਵੋ ਜਿਸ ਦੀ ਬਾਣੀ ਹੈ ਉਸ ਤੱਕ ਪਹੁੰਚਾ ਦਿੰਦੀ ਹੈ ਕੇਵਲ ਉਸ ਤੱਕ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਖਿਲ ਰਾਮ ਨੂੰ ਗੁਰ ਰਾਮ ਨੂੰ ਹਰ ਦਮ ਨੂੰ ਨਿਹ ਜਮ ਨੂੰ ਹਰ ਕੰਠ ਨਾਨਕ ਉਰਹਾਰੀ ਰੇ ਕਿਉਂਕਿ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰੂ ਮਾਹੀ ਸਮਾਣੋ ਇਹ ਬਾਣੀ ਜੋ ਜੀਉ ਜਾਣੋ ਤੇ ਸਿਮਰਾ ਅੰਤਰ ਰਵੀ ਹਰਨਾਮਾ ਸਤਿਗੁਰੂ ਮਹਾਰਾਜ ਨੇ ਸ਼ਬਦ ਸੁਣਿਆ ਤੇ ਸ਼ਬਦ ਸੁਣ ਕੇ ਬੀਬੀ ਅਮਰੋ ਦੇ ਕੋਲ ਆ ਗਏ ਕਿਉਂਕਿ ਜਿਹੜੀ ਅਜੇ ਨਵੀਂ ਵਿਆਹੀ ਇਸ ਘਰ ਦੇ ਅੰਦਰ ਨੂੰਹ ਦੇ ਰੂਪ ਵਿੱਚ ਆਈ ਹੈ ਆਖਿਆ ਪੁੱਤਰ ਧੀਏ ਇਹ ਕਿਸ ਦੀ ਬਾਰੀ ਹੈ ਸਾਧ ਸੰਗਤ ਆਖਿਆ ਗੁਰੂ ਨਾਨਕ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗ੍ਹਾ ਸਤਿਕਾਰਯੋਗ ਪਿਤਾ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਨੇ ਧਿਆਨ ਦੇਵੋ ਜਦੋਂ ਭਤੀਜੇ ਦੀ ਬਰਾਤ ਗਏ ਹੋਣਗੇ ਕਿ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਨਹੀਂ ਹੋਇਆ ਹੁਣ ਕਿਉਂਕਿ ਆਪ ਜੀ ਨੂੰ ਪਤਾ ਹੈ ਨਵਾਂ ਖੰਡਾਂ ਦੇ ਅੰਦਰ ਬਾਬਾ ਨਾਨਕ ਨੂੰ ਲੋਕ ਜਾਣਦੇ ਨੇ ਤੇ ਕੀ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਬਾਬਾ ਅਮਰਦਾਸ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਗੁਰੂ ਨਾਨਕ ਦੀ ਜੋਤ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਬਰੇ ਨੇ ਸਤਿਗੁਰੂ ਮਹਾਰਾਜ ਗੱਦੀ ਤੇ ਬਿਰਾਜਮਾਨ ਨੇ ਪਤਾ ਸੀ ਪਰ ਕਿਉਂ ਸਾਧ ਸੰਗਤ ਸੰਗਤ ਵਿੱਚ ਨਹੀਂ ਆਏ ਕਿਉਂ ਬਾਣੀ ਦੇ ਨੇੜੇ ਨਹੀਂ ਆਏ ਕਾਰਨ ਇੱਕੋ ਸੀ ਇੱਕ ਤਾਂ ਵੱਡੀ ਉਮਰ ਦਾ ਮਾਣ ਕਿਉਂਕਿ ਆਪ ਜੀ ਨੂੰ ਪਤਾ ਹੈ ਬਾਬਾ ਨਾਨਕ ਤੋਂ 10 ਸਾਲ ਛੋਟੇ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲੋਂ 25 ਸਾਲ ਵੱਡੇ ਨੇ ਕੌਣ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਤਾਂ ਉਹਨਾਂ ਦੇ ਅੰਦਰ ਵੱਡੀ ਉਮਰ ਦਾ ਮਾਣ ਤੇ ਦੂਜਾ ਜਿਹੜੇ ਕਰਮ ਤੋਂ ਕਰਦੇ ਸੀ ਆਪਣੇ ਜੀਵਨ ਦੇ ਅੰਦਰ ਉਹਨਾਂ ਦਾ ਮਾਣ ਉਹਨਾਂ ਨੇ ਗੁਰੂ ਤੱਕ ਨਹੀਂ ਆਣ ਦਿੱਤਾ ਅੱਜ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੀਬੀ ਅਮਰੋ ਨੂੰ ਇੱਕ ਗੱਲ ਕਹਿੰਦੇ ਨੇ ਪੁੱਤਰ ਤੇਰਾ ਨਾਮ ਵੀ ਅਮਰੋ ਮੇਰਾ ਨਾਮ ਵੀ ਅਮਰ ਪਰ ਤੂੰ ਆਪਣੇ ਜੀਵਨ ਦੇ ਅੰਦਰ ਆਪਣੇ ਨਾਮ ਦੇ ਅਰਥਾਂ ਨੂੰ ਸਮਝ ਲਿਆ ਤੇ ਆਪਣੇ ਨਾਮ ਨੂੰ ਸਫਲ ਕਰ ਲਿਆ ਪਰ ਮੈਂ ਹਾਲੇ ਆਪਣੇ ਨਾਮ ਦੇ ਅਰਥਾਂ ਨੂੰ ਸਮਝਿਆ ਵੀ ਨਹੀਂ ਸਫਲ ਵੀ ਨਹੀਂ ਕਰ ਸਕਿਆ ਮੇਰੇ ਉੱਤੇ ਕਰ ਕਿਰਪਾ ਮੈਨੂੰ ਗੁਰੂ ਤੱਕ ਲੈ ਚੱਲ ਧਿਆਨ ਦੇਵੋ ਸਾਧ ਸੰਗਤ ਅੱਜ ਬੀਬੀ ਅਮਰੋ ਨੂੰ ਨਾਲ ਲੈ ਕੇ ਸਤਿਗੁਰੂ ਮਹਾਰਾਜ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਸਤਿਗੁਰੂ ਪੁਰਮ ਜਾਣ ਕੇ ਸਤਿਕਾਰ ਕਰਨ ਵਾਸਤੇ ਉੱਠੇ, ਲੰਮੇ ਪੈ ਗਏ। ਕਹਿਣ ਲੱਗੇ, ਮੈਂ ਅੱਜ ਪੁਰਮ ਬਣ ਕੇ ਨਹੀਂ ਆਇਆ, ਅੱਜ ਮੰਗਤਾ ਬਣ ਕੇ ਆਇਆ ਹਾਂ, ਅੱਜ ਲੋੜਵੰਦ ਬਣ ਕੇ ਆਇਆ ਹਾਂ, ਅੱਜ ਜੀਵਨ ਅਰਪਣ ਕਰਨ ਵਾਸਤੇ ਆਇਆ ਹਾਂ। ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਲਾਓ, ਗੁਰੂ ਦੀਖਿਆ ਮੈਨੂੰ ਦੇਵੋ ਤੇ ਮੇਰਾ ਜੀਵਨ ਜਿਹੜਾ ਹੈ ਇਸ ਨੂੰ ਸਫਲ ਕਰੋ। ਸਤਿਗੁਰਾਂ ਨੇ ਧੀਰਜ ਦਿੱਤਾ, ਸਿਰ ਤੇ ਹੱਥ ਰੱਖਿਆ, ਆਪਣੇ ਪੈਰਾਂ ਦੇ ਵਿੱਚੋਂ ਉਠਾਇਆ ਤੇ ਸਤਸੰਗਤ ਗੁਰਮਤ ਦੀ ਸੋਝੀ ਪ੍ਰਦਾਨ ਕੀਤੀ। ਮੈਂ ਬੇਨਤੀ ਕਰਾਂਗਾ, ਅੱਜ ਆਪਾਂ ਗੁਰੂ ਵਾਲੇ ਵੀ ਬਣ ਜਾਂਦੇ ਹਾਂ, ਪਰ ਜਿਹੜੀ ਸਿੱਖਿਆ ਸਾਨੂੰ ਪੰਜ ਪਿਆਰੇ ਦਿੰਦੇ ਨੇ ਉਸ ਨੂੰ ਜੀਵਨ ਦੇ ਅੰਦਰ ਧਾਰਨੀ ਕਰਦੇ। ਮੈਂ ਇੱਕ ਛੋਟੀ ਜਿਹੀ ਗੱਲ ਕਰ ਲਵਾਂ, ਬਹੁਤ ਸਾਰੀਆਂ ਭੈੜਾਂ ਜਿਨ੍ਹਾਂ ਨੂੰ ਮੈਂ ਵੇਖਦਾ ਅੰਮ੍ਰਿਤ ਛਕਿਆ ਹੁੰਦਾ, ਕਕਾਰ ਪਾਏ ਹੁੰਦੇ ਨੇ, ਪਰ ਉਸ ਵੇਲੇ ਪੰਜ ਪਿਆਰੇ ਜੋ ਗਹਿਣੀ ਸਰੀਰ ਤੇ ਧਾਰਨ ਕੀਤੇ ਹੁੰਦੇ ਹਨ, ਭਾਵ ਛੇਕ ਕਰਕੇ ਉਹ ਲਵਾ ਦਿੰਦੇ ਨੇ ਵੀ ਭੈਣੋ ਤੁਸੀਂ ਇਹ ਜਿਹੜੇ ਇਹਨੂੰ ਗਹਿਣੇ ਉਤਾਰ ਦਿਓ। ਪਰ ਮੈਂ ਬੇਨਤੀ ਕਰਾਂ, ਸਤਸੰਗਤ ਉੱਥੇ ਉਤਾਰ ਦਿੱਤੇ ਤੇ ਜਦੋਂ ਆਪਾਂ ਅੰਮ੍ਰਿਤ ਛੱਕ ਕੇ ਬਾਹਰ ਨਿਕਲੇ ਤੇ ਬਾਹਰ ਆ ਕੇ ਫਿਰ ਪਾੜ ਅੰਮ੍ਰਿਤ ਵੀ ਛਕਿਆ ਹੁੰਦਾ ਹੈ ਤੇ ਫਿਰ ਵੀ ਜਿਹੜੇ ਛੇਦੇ ਹੋਏ ਗਹਿਣੇ ਹਨ ਛੇਦ ਕਰਕੇ ਪਾਏ ਜਾਂਦੇ ਹਨ, ਉਹ ਫਿਰ ਬੀਬੀਆਂ ਨੇ ਪਾਏ ਹੁੰਦੇ ਨੇ। ਮੈਂ ਬੇਨਤੀ ਕਰਾਂ, ਅਸੀਂ ਗੁਰੂ ਦੀ ਗੱਲ ਮੰਨਣ ਦੇ ਲਈ ਕਦੇ ਤਿਆਰ ਹਾਂ ਤੇ ਸਾਡੇ ਉੱਤੇ ਗੁਰੂ ਦੀ ਕਿਰਪਾ ਕਿਵੇਂ ਹੋਵੇਗੀ? ਅਸੀਂ ਕਹੀ ਜਾਂਦੇ ਹਾਂ ਕਰ ਕਿਰਪਾ, ਸਾਡੇ ਉੱਤੇ ਮਿਹਰ ਕਰ, ਬਖਸ਼ਿਸ਼ ਕਰ, ਪਰ ਗੁਰੂ ਦੀ ਗੱਲ ਮੰਨਣ ਦੇ ਲਈ ਤਿਆਰ ਨਹੀਂ। ਗੁਰੂ ਅਮਰਦਾਸ ਜੀ ਨੇ ਇਸੇ ਵਾਸਤੇ ਆਖਿਆ ਸੀ, ਤਨ ਮਨ ਧਨ ਸਭ ਸੌਂਪ ਗੁਰ ਪਾਓ, ਹੁਕਮ ਮੰਨਿਆ ਪਾਈਏ, ਹੁਕਮ ਮੰਨਾਂਗੇ ਤਾਂ ਕੁਝ ਪ੍ਰਾਪਤ ਹੋਵੇਗਾ। ਕਿਸੇ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ ਹੈ, ਨਾ ਸੀਰਤ ਬੁਰੀ ਹੈ ਨਾ ਸੂਰਤ ਬੁਰੀ ਹੈ, ਬੁਰਾ ਵੋ ਹੈ ਜਿਸ ਕੀ ਸਤਸੰਗਤ ਨੀਅਤ ਬੁਰੀ ਹੈ। ਫਿਰ ਧਿਆਨ ਦੇਵੋ, ਸੂਰਤ ਸੀਰਤ ਬੁਰੀ ਨਹੀਂ, ਨੀਅਤ ਬੁਰੀ ਹੁੰਦੀ ਹੈ। ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕਰਦੇ ਨੇ, ਜੇ ਨੀਅਤ ਰਾਸ ਹੋ ਜਾਵੇ ਤੇ ਸਭ ਕੁਝ ਠੀਕ ਹੋ ਜਾਂਦਾ ਹੈ। ਅਸੀਂ ਗੁਰੂ ਦੀ ਬਾਣੀ ਪੜਾਂਗੇ ਵੀ, ਗੁਰੂ ਦੀ ਗੱਲ ਸੁਣਾਂਗੇ ਵੀ, ਪਰ ਗੁਰੂ ਦੀ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ, ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦੇ ਤਿਆਰ ਨਹੀਂ। ਮੈਂ ਬੇਨਤੀ ਕਰਾਂ, ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਤੁਰੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਪਦਾਸ ਪਾਤਸ਼ਾਹ ਦੇ ਉੱਤੇ ਤੁਰੇ, ਧਿਆਨ ਦੇਵੋ, ਦੋਵਾਂ ਗੁਰੂਆਂ ਨੂੰ ਹੀ ਕੇਵਲ ਤੇ ਕੇਵਲ ਗੁਰੂ ਕੀ ਬਾਰੀ ਅਕਾਲ ਪੁਰਖ ਦੀ ਸਿਫਤੋ ਸਲਾਹ ਗੁਰੂ ਦਰ ਤੇ ਲੈ ਕੇ ਆਈ ਹੈ। ਉੱਧਰ ਭਾਈ ਜੋਤ ਬਾਣੀ ਪੜ੍ਹਦੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਦੇ ਨੇ, ਜਿਤ ਕੀਤਾ ਪਾਈਏ ਆਪਣਾ ਸਾਕਾਲ ਗੁਰੂ ਕਿਉਂ ਘਾਲੀਐ, ਇਹ ਬਚਨ ਸੁਣ ਕੇ ਗੁਰੂ ਦੇ ਚਰਨਾਂ ਤੱਕ ਪਹੁੰਚ ਗਏ। ਅੱਜ ਬੀਬੀ ਅਮਰੋ ਵੀ ਸ਼ਬਦ ਪੜ੍ਹਿਆ ਤੇ ਸ਼ਬਦ ਸੁਣ ਕੇ ਗੁਰੂ ਚਰਨਾਂ ਤੱਕ ਪਹੁੰਚ ਗਏ ਤੇ ਮੈਂ ਬੇਨਤੀ ਕਰਾਂ, ਗੁਰੂ ਚਰਨਾਂ ਦੇ ਵਿੱਚ ਆ ਕੇ ਆਪਣੀ ਮਤ ਦਾ ਤਿਆਗ ਕਰ ਦਿੱਤਾ ਤੇ ਗੁਰੂ ਦੀ ਮਤ ਧਾਰਨ ਕਰ ਲਈ। ਕਿਉਂਕਿ ਆਪਣੀ ਜ਼ਿੰਦਗੀ ਦਾ ਤੱਤ ਗੁਰੂ ਅਮਰਦਾਸ ਪਾਤਸ਼ਾਹ ਨੇ ਦੋ ਪੌੜੀਆਂ ਦੇ ਅੰਦਰ ਸਮਝਾ ਦਿੱਤਾ, ਜੇ ਸਿੱਖਾਂ ਤੋਂ ਸਿੱਖ ਅਖਵਾਉਂਦਾ ਹੈ ਫਿਰ ਕੇਵਲ ਗੁਰੂ ਦੇ ਪਰਮੇ ਹੋ ਜਾ, ਗੁਰੂ ਦੀ ਗੱਲ ਮੰਨ, ਜੋ ਗੁਰੂ ਆਖਦਾ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਤੇ ਜੇ ਬੇਮੁਖ ਹੋਇਆ ਰਵੇਗਾ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣੇਗਾ। ਧਿਆਨ ਰੱਖੇ, ਜਿੰਨੇ ਜਨਮ ਮਰਜ਼ੀ ਲੈ ਲੈ ਤੇਰਾ ਜੀਵਨ ਦਾ ਚੱਕਰ ਕੱਟਿਆ ਨਹੀਂ ਜਾਵੇਗਾ, ਜਨਮ ਮਰਨ ਦਾ ਚੱਕਰ ਕੱਟਿਆ ਨਹੀਂ ਜਾਵੇਗਾ। ਕਿਉਂਕਿ ਜੇ ਉਹ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਊਗਾ ਵੇ ਸਤਿਗੁਰੂ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਪੈ ਕੋਈ, ਪਿੱਛੇ ਵਿਵੇਕੀਆਂ ਜਾਏ, ਅਨੇਕ ਜੋਨੀ ਭਰਮ ਆਵੇ, ਵਿਨ ਸਤਿਗੁਰੂ ਮੁਕਤ ਨਾ ਪਾਏ। ਕਿਉਂਕਿ ਫਿਰ ਮੁਕਤ ਪਾਏ ਲਾਲ ਚਰਨੀ, ਸਤਿਗੁਰ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਵਿਨ ਸਤਿਗੁਰ ਮੁਕਤ ਨਾ ਪਾਏ। ਅੱਗੇ ਜਾ ਕੇ ਕਹਿ ਦਿੱਤਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਤੇ ਨਾਰੇ ਕਹਿ ਦਿੱਤਾ, ਸਤਿਗੁਰੂ ਬਿਨਾਂ ਹੋਰ ਬੱਚੀ ਹੈ ਬਾਰੀ, ਬਾਣੀ ਲੈ ਕੇ ਆਈਏ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰ ਤੇ। ਮੈਂ ਬੇਨਤੀ ਕਰਾਂ ਸਾਧ ਸੰਗਤ, ਇੱਕ ਬਚਨ ਜਿਹੜਾ ਨਾ ਭੱਟਾ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਉਚਾਰਨ ਕੀਤਾ, ਉਹ ਆਖਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣੀ, ਤੈ ਜਨਮਤ ਗੁਰਮਤ ਬ੍ਰਹਮ ਪਛਾਣੀ। ਗੁਰੂ ਅਰਜਨ ਦੇਵ ਜੀ ਤੁਹਾਡੇ ਉੱਤੇ ਗੁਰੂ ਦੀ ਕਿਰਪਾ ਹੈ, ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੈ, ਤੁਸੀਂ ਜੰਮਦਿਆਂ ਹੀ ਬ੍ਰਹਮ ਨੂੰ ਪਹਿਚਾਣ ਲਿਆ, ਬ੍ਰਹਮ ਨਾਲ ਤੁਹਾਡੀ ਜਾਨ ਪਹਿਚਾਣ ਹੋ ਗਈ। ਕਿਵੇਂ? ਕਿਉਂਕਿ ਘਰ ਵਿੱਚ ਗੁਰਮਤ ਦਾ ਪਹਿਰਾ ਸੀ, ਘਰ ਵਿੱਚ ਗੁਰਮਤ ਦਾ ਪਹਿਰਾ ਸੀ। ਸਤਿਕਾਰਯੋਗ ਪਿਤਾ ਗੁਰੂ ਰਾਮਦਾਸ ਜੀ ਨੇ, ਸਤਿਕਾਰਯੋਗ ਮਾਤਾ ਭਾਨੀ ਜੀ ਨੇ, ਤੇ ਧਿਆਨ ਦੇਵੋ ਸਾਧ ਸੰਗਤ, ਗੁਰਮਤ ਦਾ ਪਹਿਰਾ ਘਰ ਦੇ ਵਿੱਚ। ਨਾਨਾ ਗੁਰੂ ਦੀ ਸੰਗਤ 11 ਸਾਲ ਜੀਵਨ ਦੇ ਅੰਦਰ ਕੀਤੀ, ਤੇ ਆਪਣੇ ਆਪ ਹੀ ਗੁਰਮਤ ਜਨਮਤ ਤੋਂ ਆ ਜਾਣੀ ਸੀ, ਪਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਜਨਮ ਤੋਂ ਗੁਰਮਤ ਨਹੀਂ ਮਿਲੀ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਨਮ ਤੋਂ ਗੁਰਮਤ ਨਹੀਂ ਮਿਲੀ। ਕਿਉਂਕਿ ਉੱਥੇ ਤਾਂ ਕਰਮ ਕਾਂਡਾਂ ਦੀ ਗੱਲ ਸੀ, ਬਾਬਾ ਫੇਰੂ ਜੀ ਦੇ ਘਰ ਵਿੱਚ ਕਰਮ ਕਾਂਡਾਂ ਦੀ ਗੱਲ ਸੀ, ਦੇਵੀ ਦੇਵਤਿਆਂ ਨੂੰ ਪੂਜਿਆ ਜਾਂਦਾ ਸੀ, ਕਰਮ ਕਾਂਡ ਕੀਤੇ ਜਾਂਦੇ ਸੀ। ਗੁਰੂ ਅਮਰਦਾਸ ਜੀ ਦੇ ਘਰ ਸਾਧ ਸੰਗਤ, ਆਪ ਜੀ ਅੰਦਾਜ਼ਾ ਲਾਇਓ 1479 ਵਿੱਚ ਜਨਮ ਹੁੰਦਾ ਹੈ, ਤੇ 1541 ਦੇ ਅੰਦਰ ਸਤਿਗੁਰੂ ਮਹਾਰਾਜ ਜਿਹੜੇ ਨੇ ਨੀ, ਧਿਆਨ ਦੇਵਿਓ ਉਸ ਪਾਸੇ ਵੱਲ ਤੁਰਦੇ ਨੇ ਧਰਮ ਦੀ ਕਿਰਿਆ ਕਰਨ, ਤੇ ਫਿਰ ਅੱਗੇ ਸਤਿਗੁਰੂ ਮਹਾਰਾਜ ਜਿਹੜੇ ਨੇ 62 ਸਾਲ ਦੀ ਉਮਰ ਦੇ ਅੰਦਰ ਜਾ ਕੇ 79 ਤੇ 62, ਧਿਆਨ ਦੇਵਿਓ ਆਪਾਂ ਕਿੰਨੇ ਸਾਲ ਲੰਘ ਗਏ, ਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕਰਮ ਕਾਂਡ ਕੀਤੇ, ਤੇ ਉਹਨਾਂ ਨੇ ਫਿਰ ਵੀ ਜਦੋਂ ਗੁਰੂ ਦੀ ਮੱਤ ਧਾਰਨ ਕੀਤੀ ਨਾ, ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਸਾਰੇ ਕਰਮ ਕਾਂਡ ਆਪਣੇ ਜੀਵਨ ਦੇ ਵਿੱਚੋਂ ਛੱਡ ਦਿੱਤੇ, ਕੇਵਲ ਤੇ ਕੇਵਲ ਸਾਧ ਸੰਗਤ ਉਹਨਾਂ ਨੇ ਗੁਰਮਤ ਨੂੰ ਧਾਰਨ ਕਰ ਲਿਆ, ਤੇ ਗੁਰੂ ਨੂੰ ਗੁਰਮਤ ਨੂੰ ਧਾਰਨ ਕਰਕੇ ਜੀਵਨ ਪੰਧ ਤੇ ਤੁਰ ਪਏ। ਸੇਵਾ ਦਾ ਪੱਖ ਆਪਾਂ ਵੇਖੀਏ, ਸਤਿਗੁਰੂ ਮਹਾਰਾਜ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਹੈ, ਪਰ ਮੈਂ ਅੱਜ ਵੀ ਸਾਰੇ ਸੇਵਾਦਾਰ ਥਾਂ ਪਰ ਥਾਂ ਜਿੱਥੇ ਵੀ ਸੇਵਾ ਕਰਦੇ ਨੇ, ਪ੍ਰਬੰਧ ਤੋਂ ਲੈ ਕੇ ਝਾੜੂ ਫੇਰਨ ਤੱਕ, ਮੈਂ ਬੇਨਤੀ ਕਰਾਂਗਾ ਪ੍ਰਬੰਧ ਤੋਂ ਲੈ ਕੇ ਝਾੜੂ ਫੇਰਨ ਤੱਕ, ਭਾਂਡੇ ਮਾਂਜਣ ਤੱਕ, ਜਿੰਨੇ ਵੀ ਸੇਵਾਦਾਰ ਨੇ, ਭਾਵੇਂ ਉਹ ਪ੍ਰਧਾਨ ਸਾਹਿਬ ਹੋਣ, ਭਾਵੇਂ ਸਿੰਘ ਸਾਹਿਬਾਨ ਹੋਣ, ਭਾਵੇਂ ਜਥੇਦਾਰ ਹੋਣ, ਤੇ ਭਾਵੇਂ ਸਾਧ ਸੰਗਤੀ ਸੰਗਤੀ ਤੌਰ ਤੇ ਭਾਂਡੇ ਮਾਂਜਣ ਵਾਲੇ ਹੋਣ, ਇੱਕ ਨਿਸ਼ਾਨਾ ਬਣਾ ਕੇ ਆਪਣੇ ਜੀਵਨ ਦੇ ਅੰਦਰ ਚੱਲਣ ਤੇ ਸੇਵਾ ਕਰਨ, ਤੇ ਫਿਰ ਸੇਵਾ ਥਾਈ ਪੈਂਦੀ ਹੈ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ। ਕਿਉਂਕਿ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੀ, ਬਸ ਇਹ ਗੱਲ ਸੇਵਾਦਾਰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈ। ਇੱਥੇ ਤਾਂ ਸੇਵਾ ਪਿੱਛੇ ਲੜਾਈਆਂ ਹੋ ਰਹੀਆਂ ਨੇ, ਲੈ ਇੰਨੇ ਚਾਦਰ ਕਿਉਂ ਫੜ ਲਈ, ਇੰਨੇ ਤੌਲੀਆ ਕਿਉਂ ਫੜ ਲਿਆ, ਇੰਨੇ ਬਾਲਟੀ ਮੇਰੀ ਕਿਉਂ ਫੜ ਲਈ, ਇੰਨੇ ਰੱਸੀ ਕਿਉਂ ਫੜ ਲਈ, ਇੱਥੇ ਤਾਂ ਧੜੇਬਾਜ਼ੀ ਸੇਵਾ ਵਿੱਚ ਹੋਈ ਪਈ ਹੈ। ਤੇ ਮੈਂ ਬੇਨਤੀ ਕਰਾਂ, ਸਤਿਗੁਰੂ ਦਾ ਮਨ ਕਿਵੇਂ ਮੰਨੇਗਾ, ਸੇਵਾ ਸਫਲ ਕਿਵੇਂ ਹੋਵੇਗੀ? ਪਿਆਰਿਓ, ਅੱਜ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ। ਮੈਂ ਸੇਵਾ ਕਰਨ ਵਾਲੇ ਸਾਰਿਆਂ ਨੂੰ ਉੱਚੇ ਦਰਜੇ ਤੋਂ ਲੈ ਕੇ ਭਾਵੇਂ ਥੱਲੇ ਭਾਂਡੇ ਮਾਂਜਣ ਤੇ ਝਾੜੂ ਫੇਰਨ ਤੱਕ ਸੇਵਾ ਕਰਨ ਵਾਲੇ ਹਰ ਸਾਰਿਆਂ ਨੂੰ ਬੇਨਤੀ ਕਰਾਂਗਾ, ਇਹ ਨਿਸ਼ਾਨਾ ਬਣਾ ਲਈਏ, ਸਾਧ ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕਾ ਮਨ ਮੰਨੇ, ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਇਹ ਅਵਸਥਾ ਕਿਵੇਂ ਬਣੀ? ਹਸਤੀ ਸਿਰ ਜਿਉਂ ਅੰਕਸ ਹੈ, ਐਰਮ ਜਿਉਂ ਸਿਰ ਦੇ, ਮਨ ਤਨ ਆਗੇ ਰਾਖੈ ਉਹ ਵੀ ਸੇਵ ਕਰੇ, ਕਿਉਂ ਗੁਰਮੁਖ ਆਪ ਨਿਵਾਰੀ ਹੈ ਸਭ ਵਿਸਾਰਾਜ ਸ੍ਰਿਸ਼ਟ ਕਾ ਦੇ। ਫਿਰ ਬੇਨਤੀ ਕਰਾਂਗਾ, ਸੇਵਾ ਦਾ ਪੱਖ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਅੰਦਰ ਹੈ, ਲਗਾਤਾਰ 12 ਕੁ ਸਾਲ ਜਾਗਰਤ ਹੋਈ ਤੇ ਸਾਧ ਸੰਗਤ ਲੰਗਰ ਦੀ ਸੇਵਾ ਕੀਤੀ, ਜੂਠੇ ਬਰਤਨ ਮਾਂਜੇ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੇ। ਇੱਕ ਘਟਨਾ ਇਤਿਹਾਸ ਵਿੱਚ ਮਿਸਾਲ ਬਣ ਗਈ ਜਿਹਦੇ ਵਿੱਚ ਕਿਰਪਾ ਹੋਈ ਹੈ, ਕਿਉਂਕਿ ਜੁਲਾਹੇ ਦੀ ਖੱਡੀ ਵਿੱਚ ਪੈਰ ਅੜਿਆ ਸੀ ਨਾ, ਜੁਲਾਹੇ ਨੇ ਜਦੋਂ ਖੜਾਕਾ ਹੋਇਆ ਕੁਦਰਤੀ ਪੁੱਛ ਲਿਆ ਕੌਣ ਹੈ, ਤੇ ਜਿਹੜਾ ਇਹ ਕਹਿਣ ਲੱਗੇ ਹੋਵੇਗਾ ਅਮਰੀ ਮਥਾਵਾ ਜਿਹੜਾ ਲੋਕ ਇਲਾਜ ਨੂੰ ਪਾਸੇ ਕਰਕੇ ਲੋਕ ਇਲਾਜ ਦੀ ਸ਼ਰਮ ਨੂੰ ਕਰਦਿਆਂ ਹੋਇਆ ਆਪਣੇ ਕੁੜਮਾਂ ਦੇ ਘਰ ਪਾਣੀ ਭਰਦਾ ਫਿਰਦਾ ਤੇ ਉਸ ਵੇਲੇ ਆਖਿਆ ਹੋਵੇਗਾ ਅਮਰੀ ਮਥਾਵਾ ਪਰ ਉਸ ਵੇਲੇ ਸਤਿਗੁਰਾਂ ਨੇ ਜਵਾਬ ਦਿੱਤਾ ਕਮਲੀਏ ਮੈਂ ਨਿਥਾਵਾ ਨਹੀਂ ਕਿਉਂਕਿ ਮੈਂ ਥਾ ਵਾਲਾ ਅੱਜ ਮੈਂ ਗੁਰੂ ਵਾਲਾ ਹਾਂ ਅੱਜ ਮੇਰੇ ਤੇ ਗੁਰੂ ਦੀ ਕਿਰਪਾ ਹੈ ਜਾਗਰ ਸੰਭਾਲੀ ਘਰ ਆ ਗਏ ਪਰ ਜੁਦਾਈ ਦੀ ਜੁਦਾਈ ਕਮਰੀ ਹੋ ਗਈ ਉਹ ਵੀ ਮਗਰ ਆ ਗਿਆ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਆਖਣ ਲੱਗੇ ਸਤਿਗੁਰੂ ਅੱਜ ਮੈਂ ਡਿੱਗ ਪਿਆ ਤੇ ਮਹਾਰਾਜ ਕਹਿਣ ਲੱਗੇ ਅਮਰਦਾਸ ਮੈਂ ਵੀ ਉਡੀਕਦਾ ਸੀ ਕਦੋਂ ਤੂੰ ਡਿੱਗੀ ਤੇ ਕਦੋਂ ਤੈਨੂੰ ਚੁੱਕ ਕੇ ਮੈਂ ਸਿੰਘਾਸਨ ਤੇ ਬਿਠਾਵਾ ਕਿਉਂਕਿ ਜਿਹੜਾ ਫਲ ਪੱਕ ਜਾਂਦਾ ਹੈ ਨਾ ਉਹਨੂੰ ਤੋੜਨ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਹੀ ਡਿੱਗ ਪੈਂਦਾ ਹੈ ਜੁਦਾਹਾ ਵੀ ਆ ਗਿਆ ਜੁਦਾਹੀ ਨਹੀਂ ਜਦੋਂ ਸਾਰਾ ਕਮਲ ਆਪਣੇ ਘੋਟਿਆ ਤੇ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੇਰੀ ਜੁਦਾਈ ਕਮਲੀ ਹੋ ਗਈ ਹੈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਤਿਗੁਰਾਂ ਦਾ ਨਿਰਾਦਰ ਕੀਤਾ ਹੈ ਗੁਰੂ ਕੇ ਸਿੱਖ ਦਾ ਨਿਰਾਦਰ ਕੀਤਾ ਹੈ ਤੇ ਬੋਲ ਇੰਨੇ ਬੋਲੇ ਸਨ ਨਿਥਾਵਾ ਨਹੀਂ ਗੁਰੂ ਅਮਰਦਾਸ ਜੀ ਨਿਥਾਵੇ ਨਹੀਂ ਪਰ ਜਦੋਂ ਕਿਰਪਾ ਕਰਨ ਲੱਗੇ ਉਸ ਵੇਲੇ ਆਖ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਦੇ ਵਾਸਤੇ ਨਿਮਾਣੀਆਂ ਦੇ ਮਾਨ ਨਿਤਾਰੀਆਂ ਦੇ ਤਾਰ ਨੋਤੀਆਂ ਦੀ ਓਟ ਨਿਗਤੀਆਂ ਦੀ ਗੱਤ ਨਿਪੱਤਿਆਂ ਦੀ ਪੱਤ ਕਿੰਨੀ ਵੀ ਬਖਸ਼ ਸਤਿਗੁਰੂ ਮਹਾਰਾਜ ਲਗਾਤਾਰ ਕਰ ਗਏ ਤੇ 1552 ਦੇ ਅੰਦਰ ਕਿਰਪਾ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਉੱਤੇ ਤੇ ਸਤਿਗੁਰੂ ਜੋਤੀ ਜੋ ਸਮਾਨ ਤੋਂ ਪਹਿਲਾਂ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸੌਂਪ ਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਤੇ ਆਪਣੇ ਸਲੋਕ ਜਿਹੜੇ ਉਹਨਾਂ ਨੇ ਉਚਾਰਨ ਕੀਤੇ ਹੋਏ ਸਨ ਸਾਰੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਦਿੱਤੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਰਤੀ ਹੁਕਮ ਕਰ ਦਿੱਤਾ ਜਿਹੜਾ ਆਪਣੀ ਹਾਜ਼ਰੀ ਦੇ ਅੰਦਰ ਗੋਇੰਦੇ ਖੱਤਰੀ ਦੀ ਬੇਨਤੀ ਕਰਨ ਤੇ ਨਗਰ ਵਸਾਇਆ ਸੀ ਗੋਇੰਦਵਾਲ ਸਾਹਿਬ ਆਖਣ ਲੱਗੇ ਅੱਜ ਖੰਡੂਰ ਸਾਹਿਬ ਤੁਹਾਡਾ ਟਿਕਾਣਾ ਨਹੀਂ ਇਹ ਟਿਕਾਣਾ ਛੱਡੋ ਤੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆਪ ਜਾ ਕੇ ਬਿਰਾਜੋ ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਪਰ ਪੁੱਤਰ ਬਾਬਾ ਦਾਸੂ ਤੇ ਦਾਤੂ ਨੇ ਸਾਧ ਸੰਗਤ ਇਸ ਗੱਲ ਨੂੰ ਮਨਜ਼ੂਰ ਨਹੀਂ ਕੀਤਾ ਆਪਣੇ ਪਿਤਾ ਦੇ ਹੁਕਮ ਨੂੰ ਹਾਲੇ ਕਿ ਉਹਨਾਂ ਦੇ ਸਾਹਮਣੇ ਸਭ ਕੁਝ ਵਾਪਰਿਆ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਰਹਿ ਗਏ ਉਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ ਜਿਹੜੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਦੀ ਸੰਗਤ ਵਿੱਚ ਆਏ ਉਹਨਾਂ ਉੱਤੇ ਕਿਰਪਾ ਹੋਈ ਪਰ ਅੱਜ ਇਹ ਗੱਲ ਉਹਨਾਂ ਨੂੰ ਭੁੱਲ ਗਈ ਅੱਜ ਹੱਕ ਜਤਾਉਂਦੇ ਨੇ ਅੱਜ ਆਖਦੇ ਨੇ ਹੱਕ ਸਾਡਾ ਹੈ ਇਹ ਸਾਡੇ ਘਰ ਦੇ ਸੇਵਾਦਾਰ ਨੇ ਤੇ ਆਪ ਜੀ ਨੂੰ ਪਤਾ ਵੀ ਹੈ ਨਾ ਜਿਹੜੇ ਚੁੱਕਣ ਵਾਲੇ ਸਨ ਉਹਨਾਂ ਨੇ ਚੁੱਕਿਆ ਤੇ ਨਾਲ ਲੈ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ ਸਤਿਗੁਰੂ ਤਖ਼ਤ ਤੇ ਬਿਰਾਜਮਾਨ ਨੇ ਪਰ ਸਾਧ ਸੰਗਤ ਇਹਨੇ ਆ ਕੇ ਲੱਤ ਵੀ ਮਾਰ ਦਿੱਤੀ ਸਤਿਗੁਰੂ ਥੱਲੇ ਵੀ ਡਿੱਗ ਪਏ ਸਤਿਗੁਰਾਂ ਨੇ ਫਿਰ ਨਿਮਰਤਾ ਨਾਲ ਆਖਿਆ ਗੁਰੂ ਪੁੱਤਰ ਹੋ ਅਸੀਂ ਸੇਵਾ ਕਰਦੇ ਰਹੇ ਬਜ਼ੁਰਗ ਦੇ ਅੰਦਰ ਸਾਡੇ ਹੱਡ ਜਿਹੜੇ ਨੇ ਨਾ ਸਖ਼ਤ ਹੋ ਗਏ ਨੇ ਤੁਹਾਡੇ ਕੋਮਲ ਚਰਨਾਂ ਨੂੰ ਚੋਟ ਲੱਗੀ ਹੋਵੇਗੀ ਹੁਕਮ ਦੱਸੋ ਤੇ ਇਸ ਨੂੰ ਕਮਜ਼ੋਰੀ ਸਮਝਿਆ ਕਿੰਨੇ ਬਾਬਾ ਦਾਤੂ ਜੀ ਨੇ ਕਿਉਂਕਿ ਕਈ ਵਾਰੀ ਬੰਦਾ ਸਾਧ ਸੰਗਤ ਗਿਆਨਵਾਨ ਗਿਆਨ ਦੀ ਗੱਲ ਕਰਦਾ ਹੈ ਪਰ ਜਿਹੜਾ ਅਗਿਆਨੀ ਹੁੰਦਾ ਹੈ ਨਾ ਉਹ ਆਪਣੇ ਵੱਲੋਂ ਸਮਝਦਾ ਮੇਰੇ ਕੋਲ ਡਰ ਗਿਆ ਇਹ ਮੇਰੇ ਕੋਲ ਡਰ ਕੇ ਭਾਵ ਜਿਹੜਾ ਸਹਿਮ ਗਿਆ ਸਤਿਗੁਰੂ ਜੀ ਆਖਣ ਲੱਗੇ ਗੁਰੂ ਪੁੱਤਰ ਹੋ ਹੁਕਮ ਕਰੋ ਕਹਿਣ ਲੱਗੇ ਗੱਦੀ ਦੇ ਮਾਲਕ ਅਸੀਂ ਹਾਂ ਸੰਗਤਾਂ ਸਾਡੀਆਂ ਨੇ ਛੱਡ ਜਾਓ ਇਹ ਅਸਥਾਨ ਸਤਿਗੁਰਾਂ ਨੇ ਕਿਸੇ ਨੂੰ ਦੱਸਿਆ ਨੀ ਬਾਸਰ ਕੇ ਪਿੰਡ ਆਪਾਂ ਵੇਖਦੇ ਹਾਂ ਸੰਧ ਸਾਹਿਬ ਗੁਰਦੁਆਰਾ ਆ ਕੇ ਬਿਰਾਜਮਾਨ ਹੋ ਗਏ ਤੇ ਸਾਧ ਸੰਗਤ ਬਾਬਾ ਦਾਤੂ ਦੇ ਸਾਹਮਣੇ ਗੁਰੂ ਪਾਤਸ਼ਾਹ ਦੇ ਜਾਣ ਤੋਂ ਬਾਅਦ ਕੋਈ ਸੰਗਤ ਨਹੀਂ ਆਈ ਆਖਰ ਝੱਖ ਮਾਰ ਕੇ ਕੁਝ ਸਮਾਨ ਚੁੱਕ ਕੇ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਆ ਰਿਹਾ ਸੀ ਉਹ ਵੀ ਇਤਿਹਾਸਕਾਰਾਂ ਦੇ ਲਿਖਣ ਮੁਤਾਬਕ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸ ਲਿਖਿਆ ਗਿਆ ਨਾ ਉਸ ਦੇ ਅੰਦਰ ਕਰਤਾਰ ਸਿੰਘ ਐਮੇ ਉਹ ਲਿਖਦੇ ਹਨ ਕਿ ਉਹ ਵੀ ਡਾਕੂਆਂ ਨੇ ਰਸਤੇ ਦੇ ਅੰਦਰ ਲੁੱਟ ਲਿਆ ਤੇ ਖਾਲੀ ਹੱਥ ਆਪਣੇ ਟਿਕਾਣੇ ਤੇ ਬਾਬਾ ਦਾਤੂ ਜੀ ਆ ਗਏ ਪਰ ਇੱਕ ਲੱਤ ਦੇ ਅੰਦਰ ਦਰਦ ਜਿਹੜੀ ਦਾ ਉਹ ਪੈਦਾ ਹੋ ਗਈ ਜਿਹੜੀ ਲੱਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਾਰੀ ਸੀ ਮੈਂ ਬੇਨਤੀ ਕਰ ਦੇਵਾਂ ਦਾਸੋ ਜੀ ਸਮਝ ਗਏ ਸਮਾਂ ਪਾ ਕੇ, ਕਿਉਂਕਿ ਉਹਨਾਂ ਨੂੰ ਵੀ ਪਾਗਲਪੁਣਾ ਹੋ ਗਿਆ ਤੇ ਮਾਤਾ ਖੀਵੀ ਜੀ ਨੇ ਸਮਝਾਇਆ ਤੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ, ਬਖਸ਼ੇ ਗਏ, ਗੁਰੂ ਦੀ ਕਿਰਪਾ ਹੋ ਗਈ। ਪਰ ਬਾਬਾ ਦਾਤੂ ਜੀ ਨਹੀਂ ਸਮਝੇ, ਹਾਂ ਸਮਾਂ ਪਾ ਕੇ ਸਮਝ ਆ ਗਏ। ਗੁਰੂ ਅਰਜਨ ਦੇਵ ਜੀ ਦੇ ਟਾਈਮ ਜਾ ਕੇ ਇਤਿਹਾਸ ਨੂੰ ਪੜ੍ਹੀਏ, ਜਦੋਂ ਗੁਰੂ ਕੀ ਸ਼ਰਨ ਵਿੱਚ ਆਏ ਕਿਰਪਾ ਹੋ ਗਈ, ਪਰ ਬਹੁਤ ਦੇਰ ਬਾਅਦ। ਉਹ ਵੀ ਉਦੋਂ ਹੋਈ ਜਦੋਂ ਗੁਰੂ ਕੀ ਸ਼ਰਨ ਵਿੱਚ ਆ ਗਏ। ਮੈਂ ਬੇਨਤੀ ਕਰ ਰਿਹਾ, ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਮਹਾਰਾਜ ਨੇ ਸਤਸੰਗ ਸਭ ਤੋਂ ਪਹਿਲਾਂ ਨਾ ਜਿਹੜਾ ਭੇਤ ਦਾ ਲੋਕਾਂ ਦੇ ਅੰਦਰ ਬਣਿਆ ਹੋਇਆ ਸੀ, ਉਹ ਭੇਦ ਭਾਵ ਮਿਟਾਉਣ ਦੇ ਲਈ ਬੌੜੀ ਸਾਹਿਬ ਦੀ ਸਿਰਜਣਾ ਕੀਤੀ। ਉਸ ਤੋਂ ਬਾਅਦ ਜਾਤ ਪਾਤ ਦੇ ਜਿਹੜੇ ਬੰਧਨ ਨੇ ਇਹਨਾਂ ਨੂੰ ਕੱਟਿਆ। ਛੋਤ ਛਾਤ ਦੀ ਜਿਹੜੀ ਗੱਲ ਸੀ ਇਹਨੂੰ, ਵੱਡੇ ਛੋਟੇ ਦੀ ਗੱਲ ਨੂੰ ਮਿਟਾਉਣ ਵਾਸਤੇ ਪੰਗਤ ਤੇ ਸੰਗਤ ਦੀ ਗੱਲ ਕੀਤੀ। ਸੰਗਤ ਪੰਗਤ ਨਹੀਂ, ਪੰਗਤ ਸੰਗਤ। ਪਹਿਲਾਂ ਪੰਗਤ ਵਿੱਚ ਆਓ, ਫਿਰ ਸੰਗਤ ਵਿੱਚ ਗੁਰੂ ਕੇ ਦੀਦਾਰ ਹੋਣਗੇ। ਭਾਵੇਂ ਅਕਬਰ ਬਾਦਸ਼ਾਹ ਹੋਵੇ, ਭਾਵੇਂ ਹਰੀਪੁਰ ਦਾ ਰਾਜਾ ਹੋਵੇ, ਆਪਣੀਆਂ ਰਾਣੀਆਂ ਦੇ ਸਹਿਤ ਆਵੇ। ਇੱਥੋਂ ਤੱਕ ਮੈਂ ਬੇਨਤੀ ਕਰਾਂਗਾ, ਠੀਕ ਹੈ। ਅੱਜ ਘੁੰਡ ਕੱਢਣ ਦੀ ਪ੍ਰਥਾ ਜਿਹੜੀ ਨਾ, ਇਹ ਸਾਡੇ ਵਿੱਚੋਂ ਖਤਮ ਹੋ ਗਈ ਹੈ। ਪਰ ਇਸ ਪ੍ਰਥਾ ਨੂੰ ਖਤਮ ਕਰਨ ਵਾਸਤੇ ਪਹਿਲਾ ਕਦਮ ਆਪ ਜੀ ਨੂੰ ਪਤਾ ਕਿੰਨਾ ਨੇ ਪੁੱਟਿਆ ਸੀ? ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਹਰੀਪੁਰ ਦੀ ਰਾਣੀ ਆਈ, ਘੁੰਡ ਕੱਢ ਕੇ ਆਈਆਂ, ਉਹਨਾਂ ਨੇ ਆਖਿਆ ਸਤਿਗੁਰਾਂ ਦੀ ਇਹ ਕਮਲੀ ਨੂੰ ਕਹੋ ਘੁੰਡ ਨਾ ਕੱਢੇ, ਪਰਦਾ ਨਹੀਂ ਕਰਨਾ ਗੁਰੂ ਕੀ ਸੰਗਤ ਦੇ ਅੰਦਰ। ਉਸ ਵੇਲੇ ਤੋਂ ਲੈ ਕੇ ਸਾਧ ਸੰਗਤ ਤੇ ਪਰਦਾ ਕਰਨ ਦੀ, ਘੁੰਡ ਕੱਢਣ ਦੀ ਜਿਹੜੀ ਪ੍ਰਥਾ ਹੈ, ਗੁਰੂ ਮਹਾਰਾਜ ਨੇ ਸਮਾਪਤ ਕੀਤੀ। ਆਹ ਸਤੀ ਪ੍ਰਥਾ ਜਿਉਂਦੀ ਜਿਹੜੀ ਹੈ ਨਾ ਪਤਨੀ, ਉਹਨੂੰ ਮੋਏ ਹੋਏ ਪਤੀ ਦੇ ਨਾਲ ਸੜਨਾ ਪੈਂਦਾ ਸੀ, ਧੱਕੇ ਨਾਲ ਸਾਰਿਆ ਜਾਂਦਾ ਸੀ, ਕਿਉਂਕਿ ਸਤੀਆਂ ਇਹ ਨਾ ਆਖੀਆਂ ਜੇ ਮਰਿਆ ਲੱਗ ਜਲਨ। ਸਤਿਗੁਰੂ ਮਹਾਰਾਜ ਨੇ ਆਖਿਆ ਮੁਰਦੇ ਦੀ ਬੋਧ ਨਾਲ, ਧੱਕੇ ਨਾਲ ਜਿਹੜੀਆਂ ਸੜਦੀਆਂ ਨੇ ਸਤੀਆਂ ਉਹ ਨਹੀਂ, ਸਤੀਆਂ ਵਸ ਵਿੱਚ ਉਹ ਨੇ ਜਿਹੜਾ ਆਪਣੇ ਪਤੀ ਦੀ ਬਿਰਹਾ ਦੀ ਚੋਟ ਵਿੱਚ ਮਰਦੀਆਂ ਨੇ, ਪ੍ਰਭੂ ਪਿਆਰ ਦੇ ਵਿੱਚ ਮਰਦੀਆਂ ਨੇ, ਪ੍ਰਭੂ ਦੀ ਕਿਰਪਾ ਦੇ ਪਾਤਰ ਬਣਦੀਆਂ ਨੇ, ਉਹ ਹਨ ਅਸਲ ਵਿੱਚ ਸਤੀਆ। ਸਤੀ ਪ੍ਰਥਾ ਕਾਨੂੰਨ ਗੁਰੂ ਰਾਮਦਾਸ ਸਾਹਿਬ ਨੂੰ ਪ੍ਰੇਰਨਾ ਕਰਕੇ ਅਕਬਰ ਦੇ ਰਾਹੀਂ ਸਤਿਗੁਰੂ ਮਹਾਰਾਜ ਨੇ ਇਹ ਪ੍ਰਥਾ ਬੰਦ ਕਰਾਈ। ਜਥੇ ਬੰਦਕ ਤੌਰ ਤੇ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ 22 ਮੰਜੀਆਂ ਤੇ 52 ਪੀੜੇ ਸਥਾਪਿਤ ਕੀਤੇ। ਮੰਜੀਦਾਰ ਵੀਰ ਹਨ ਤੇ ਜਿਹੜੇ ਪੀੜੇ ਹਨ ਇਹਨਾਂ ਦੇ ਉੱਤੇ ਬੀਬੀਆਂ ਨੂੰ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ। ਇਉਂ ਕਹਿ ਲਈਏ 22 ਸੈਂਟਰ ਤੇ ਜਿਹੜੇ 52 ਨੇ ਨਾ, ਇਹ ਸਭ ਸੈਂਟਰ ਜਿਹੜੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਣਾਏ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਜੋ ਘਾਲਣਾ ਘਾਲੀ, ਜੋ ਬਾਣੀ ਉਚਾਰਨ ਕੀਤੀ, ਪਿਆਰਿਓ ਅੱਜ ਵੀ ਸਾਡੇ ਕੋਲ ਉਹ ਬਾਣੀ ਸੁਭਾਈ ਮਾਨ ਹੈ, ਕਿਉਂਕਿ ਆਪਾਂ ਪੜ੍ਹਦਿਆਂ ਗੁਰੂ ਅਮਰਦਾਸ ਪਰਸੀ ਹੈ, ਪੂਰਨ ਪਾਤਕ ਬਿਨਾਸ ਹੈ, ਗੁਰੂ ਅਮਰਦਾਸ ਪਰਸੀ ਹੈ, ਸਿਰ ਸਾਧਕ ਆਸਾਸ ਹੈ, ਗੁਰੂ ਅਮਰਦਾਸ ਪਰਸੀ ਹੈ, ਧਿਆਨ ਲਈਏ ਪਉ ਮੁਕੈ, ਗੁਰੂ ਅਮਰਦਾਸ ਪਰਸੀ ਹੈ, ਅਬੋ ਲਬੇ ਗਉ ਚੁੱਕਾ, ਇੱਕ ਦਿਨ ਦੁਗਨ ਜੋ ਤੋ ਰਹੇ, ਜਾਂ ਸੁਮੰਤਰ ਮਾਨ ਵੈਲਾ ਹੈ, ਜਾਲਤਾ ਪਦਾਰਥ ਉਤਰੇ, ਗੁਰੂ ਅਮਰਦਾਸ ਜਿੱਥੇ ਮਿਲੇ। ਜਿਹੜੇ ਸਤਿਗੁਰੂ ਮਹਾਰਾਜ ਆਪ ਬ੍ਰਹਮਚਾਰੀਆਂ ਦਾ, ਸੰਨਿਆਸੀਆਂ ਦਾ ਆਪਣੇ ਜੀਵਨ ਦੇ ਅੰਦਰ ਸੰਗ ਕਰਦੇ ਨੇ, ਉਹ ਆਖਦੇ ਨੇ ਰਹੋ ਸੰਤ ਹੋਂ ਟੋਲ, ਸਾਧ ਬੋ ਤੇਰੇ ਮਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੇ ਨੂੰ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ, ਤਿਨਕੇ ਗੁਣ ਹਉ ਕਿਆ ਕਹੂੰ, ਗੁਰ ਦਈ ਮਿਲਾਏ ਭਿਖਿਆ, ਜਿਵ ਤੂੰ ਰੱਖੈ ਤਿਵ ਰਹੂੰ, ਚਰਨ ਤਮ ਕਰ ਸਕੇ ਅਥ, ਚਰਨ ਗੁਰ ਅਮਲ ਪਵਦ ਰਹੇ, ਹੱਥ ਤਾਂ ਪਰ ਸਕੇ ਅਥ, ਹੱਥ ਲਗੈ ਗੁਰ ਅਮਰ ਪੈ, ਜੀ ਤਾਂ ਪਰ ਸਕੇ ਅਥ, ਜੀ ਗੁਰੂ ਅਮਰ ਭਰੀਜੈ, ਸਰਵਨ ਤਾਂ ਪਰ ਸਕੇ ਅਥ, ਸਰਵਨ ਗੁਰੂ ਅਮਰ ਸੁਣੀਜੈ, ਸਕਿਆ ਸੁ ਹੀਓ ਜਿਤ ਹੀ ਬਸੈ, ਗੁਰੂ ਅਮਰਦਾਸ ਨਿਜ ਜਗਤ ਪਿਤ, ਸਭ ਸੋ ਸਿਰਜਾਲ ਭਰੈ ਜੋ ਸਿਰ ਨਿਵੈ ਗੁਰੂ ਅਮਰ ਨਿਤ। ਮੇਰੀ ਬੇਨਤੀ ਸਾਧ ਸੰਗਤ, ਇੱਕ ਕੰਮ ਦੀ ਗੱਲ ਕੀਤੀ ਸਫਲ ਹੋ ਜਾਏਗਾ, ਜਿਹੜਾ ਗੁਰੂ ਅਮਰਦਾਸ ਜੀ ਦੇ ਅੱਗੇ ਝੁਕੇਗਾ। ਤੇ ਗੁਰੂ ਅਮਰਦਾਸ ਜੀ ਕਿੱਥੇ ਨੇ, ਕਿਵੇਂ ਝੁਕਾਂਗੇ? ਸਤ ਸੰਗਤ ਬਾਬਾ ਨਾਨਕ ਦੇ ਸੰਬੰਧ ਵਿੱਚ ਆਖਿਆ ਸੀ ਨਾ ਸਤਿਗੁਰੂ ਮਹਾਰਾਜ ਦੇ ਇਤਿਹਾਸਕਾਰਾਂ ਦੀ, ਬਾਬਾ ਨਾ ਗੋਰ ਨਾ ਮੜੀ ਗੁਰੂ ਅੰਗਦ ਕਹੀਏ ਨੇ। ਤੇ ਪਿਆਰੀ ਇਹ ਗੱਲ ਚੱਲਦੀ ਗਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕੀਤੀ ਤੇ ਨਾਲ ਸਾਰੇ ਸਾਨੂੰ ਸਭ ਨੂੰ ਕਹਿ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਤਮਿਕ ਪੁਰਬ ਮਨਾਉਂਦਿਆਂ ਹੋਇਆ ਆਪਾਂ ਸਾਰੇ ਆਪਣੇ ਜੀਵਨ ਦੇ ਅੰਦਰ ਇਹ ਧਾਰਨ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਪੰਜਾਂ ਪਿਆਰਿਆਂ ਦੇ ਕੋਲ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਗੁਰ ਦੀਖਿਆ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੀਏ ਤੇ ਫਿਰ ਜੀਵਨ ਸਾਡਾ ਸਪਾਰਥਾ ਹੋ ਜਾਵੇਗਾ, ਸਫਲ ਹੋ ਜਾਵੇਗਾ। ਆਓ ਜੋ ਸ਼ਬਦ ਅੱਜ ਆਇਆ ਇਸ ਦੀ ਵਿਚਾਰ ਆਪਾਂ ਸਾਰੇ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਹੈ, ਮਹੱਲਾ ਪੰਜਵਾਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
ਮਾਇਆ ਮੋਹ ਮਗਨ ਅੰਧਿਆਰ, ਜੀਵਨ ਹਾਰ ਨਾ ਜਾਣੈ।
ਮਾਇਆ ਦੇ ਮੋਹ ਵਿੱਚ ਫਸ ਕੇ ਆਤਮਕ ਅੰਧੇਰਾ ਹੀ ਹੈ। ਜਿਵੇਂ ਹਨੇਰੇ ਵਿੱਚ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਇਸੇ ਤਰ੍ਹਾਂ ਜਿਨ੍ਹਾਂ ਦੇ ਜੀਵਨ ਵਿੱਚ ਮਾਇਆ ਦਾ ਮੋਹ ਹੈ, ਆਤਮਕ ਹਨੇਰਾ ਹੈ। ਉਹ ਕਿਹੜਾ ਹਨੇਰਾ ਹੈ? ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚੰਨ ਹੁੰਦੇ ਆ ਗੁਰਬਿਨ ਘੋਰ ਅੰਧਾਰ। ਇਹ ਹਨੇਰਾ ਜਿਸਦੇ ਜੀਵਨ ਵਿੱਚ ਹੈ, ਉਹ ਹਰ ਦਾਤ ਨੂੰ ਹਰ ਚੀਜ਼ ਨੂੰ ਆਪਣੀ ਜਾਣਦਾ ਹੈ, ਪਰ ਜਿਹੜਾ ਸਾਰੀਆਂ ਦਾਤਾਂ ਦਾ ਮਾਲਕ ਹੈ ਉਸ ਨੂੰ ਉਹ ਜਾਣਦਾ ਨਹੀਂ, ਉਹ ਪਹਿਚਾਣਦਾ ਨਹੀਂ। ਮਹਾਰਾਜ ਆਖਦੇ ਨੇ ਮਾਇਆ ਮੋਹ ਮਗਨ ਅੰਧਿਆਰਾ, ਦੇਵਨ ਹਾਰ ਨਾ ਜਾਣੇ। ਦੇਣ ਵਾਲਾ ਕੌਣ ਹੈ? ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਬੜੇ ਸ਼ਬਦ ਨੇ ਪਾਵਨ ਬਾਣੀ ਦੇ ਅੰਦਰ ਪ੍ਰਮਾਣ ਦੇ ਤੌਰ ਤੇ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਸਾਰੀ ਬਾਣੀ ਨੂੰ ਪੜ੍ਹ ਲਓ, ਕਿਤੇ ਮਾਇਆ ਦੇ ਤਿਆਗ ਦੀ ਗੱਲ ਨਹੀਂ, ਮਾਇਆ ਦੇ ਮੋਹ ਦੀ ਤਿਆਗ ਦੀ ਗੱਲ ਹੈ, ਮਮਤਾ ਦੇ ਤਿਆਗ ਦੀ ਗੱਲ ਹੈ। ਮਮਤਾ ਨੂੰ ਤਿਆਗਣਾ, ਕਿਉਂਕਿ ਜੋ ਮਾਇਆ ਮਮਤਾ ਭਜੈ, ਮਹਾਰਾਜ ਆਖਦੇ ਨੇ ਜਿਹੜਾ ਮਾਇਆ ਦੀ ਮਮਤਾ ਛੱਡ ਦਿੰਦਾ ਉਹ ਕੀ ਹੈ? ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਵਾਹਿਗੁਰੂ ਦਾ ਰੂਪ ਹੀ ਬਣ ਜਾਂਦਾ, ਸਭ ਤੋਂ ਉਦਾਸ ਹੋ ਜਾਂਦਾ, ਰਹਿੰਦਾ ਜਗਤ ਵਿੱਚ ਹੈ, ਵਾਹਿਗੁਰੂ ਦਾ ਉਸਦੇ ਘੱਟ ਵਿੱਚ ਨਿਵਾਸ ਹੋ ਜਾਂਦਾ ਹੈ। ਕਿਉਂਕਿ ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾ ਜਗ ਖਾਇਆ। ਦੂਜੇ ਪਾਸੇ ਉਹ ਬਚ ਗਏ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਮਾਇਆ ਦੇ ਮੋਹ ਦੇ ਕਾਰਨ, ਆਤਮਕ ਅੰਧੇਰਾ ਹੋਣ ਦੇ ਕਾਰਨ ਬੰਦਾ ਹਰ ਚੀਜ਼ ਤੇ ਆਪਣਾ ਦਾਅਵਾ ਕਰਦਾ ਹੈ, ਆਪਣਾ ਜਿਹੜਾ ਨਾ ਹੱਕ ਜ਼ਮਾਨਦਾ ਹੈ, ਪਰ ਦੇਣ ਹਾਰ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਜਾਂਦਾ ਹੈ।
ਜੀਏ ਪਿੰਡ ਸਾਜ ਜਿਨ ਰਚਿਆ, ਬਲ ਆਪਣੋ ਕਰ ਮਾਨੈ।
ਜਿਨ੍ਹਾਂ ਸਰੀਰ ਬਣਾਇਆ ਵਿੱਚ ਜਿੰਦ ਪਾਈ, ਉਸ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਬਸ ਆਪਣੇ ਬਲ ਦੀ ਗੱਲ, ਆਪਣੀ ਤਾਕਤ ਦੀ ਗੱਲ। ਆ ਕਈ ਵਾਰੀ ਆਪਾਂ ਸ਼ੁਕਰਾਨਾ ਦੁਕਾਨਾਂ ਦਾ ਕਰਦੇ ਹਾਂ, ਘਰਾਂ ਦਾ ਕਰਦੇ ਹਾਂ, ਪਰ ਮੇਰੀ ਬੇਨਤੀ, ਗੁਰੂ ਦੀ ਗੱਲ ਘੱਟ ਤੇ ਬੰਦੇ ਦੀ ਜ਼ਿਆਦਾ, ਬੰਦੇ ਦੀ ਗੱਲ ਜ਼ਿਆਦਾ। ਹਾਲੇ ਕਿ ਗੁਰੂ ਨੂੰ ਘਰ ਵਿੱਚ ਲਿਆਂਦਾ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਦਾਤ ਮੇਰੀ ਦਾਤ ਦਾ ਸ਼ੁਕਰਾਨਾ ਕਰਨਾ, ਪਰ ਸਤਸੰਗਤ ਦਾਤੇ ਦੀ ਗੱਲ। ਉਹ ਜਿਵੇਂ ਆਪਾਂ ਬਚਨ ਪੜ੍ਹਦੇ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਕੀਤੇ ਕੋ ਮੇਰਾ ਸਨਮਾਨੈ ਕਰਨ ਹਾਰ ਤ੍ਰਿਣ ਜਾਣੈ। ਕਰਨ ਵਾਲਾ ਜਿਹੜਾ ਹੈ ਨਾ ਉਹਨੂੰ ਘਾਹ ਦੀ ਬਰਾਬਰ, ਥੋੜ੍ਹੀ ਜਿਹੀ ਗੱਲ ਉਹਦੀ ਕਰ ਦਿੱਤੀ ਬਾਕੀ ਸਾਹਿਬ ਆਪਣੀ, ਆਪਣੇ ਆਪ ਨੂੰ ਸਵੇਰ ਪਰਬਤ ਦੇ ਬਰਾਬਰ। ਹਾਲੇ ਕਿ ਸਾਨੂੰ ਸਮਝਾਇਆ ਸੀ, ਬਲ ਛੁਟ ਕੇ ਬੰਧਨ ਪਰੇ, ਕਛੂ ਨਾ ਉਹ ਤੇ ਉਪਾਏ, ਕਹੋ ਨਾਨਕ ਅਬ ਓਟ ਹਾਰੇ। ਗਦ ਜਿਉਂ ਹੋਸ਼ ਸੁਹਾਏ ਬਲ ਹੋਵਾ ਬੰਧਨ ਛੁਟੇ ਸਭ ਕੁਛ ਹੋ ਤੇ ਉਪਾਏ ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਨੀ ਹੋਸ਼ ਸਹਾਏ ਤਨ ਬਨ ਜੈ ਤੋ ਕੋ ਦਿਓ ਤਾਸਿਓ ਨੇ ਹੋ ਨਾ ਕੇਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਦੌਲਤ ਦੀਨ ਜਿਹਨੇ ਸਰੀਰ ਦਿੱਤਾ ਸਰੀਰ ਵਿੱਚ ਜਿੰਦ ਪਾਈ ਉਹ ਭੁੱਲ ਗਿਆ ਹਾਲੇ ਕਿ ਸਭ ਕੁਝ ਭੁੱਲ ਜਾਣਾ ਸੀ ਉਹਨੂੰ ਨਹੀਂ ਸੀ ਭੁੱਲਣਾ ਇਸ ਪਾਰੀ ਤੇ ਜਿਨ ਤੂੰ ਕਰਿਆ ਮਾਟੀ ਕਹਿ ਲੈ ਦਿਵਰਾ ਕਰਿਆ ਉਪ ਜੋਤ ਲੈ ਜੋਤ ਲੈ ਸੁਰਤ ਪਰੀਖਿਆ ਮਾਤ ਗਰਮ ਮੈਂ ਜਿਨ ਤੂੰ ਰਾਖਿਆ ਰਾਖਣ ਹਾਰ ਸਮਾਰ ਜਨ ਸਗਲੇ ਛੋੜ ਵਿਚਾਰ ਮਨਾ ਚਾਹੀਦਾ ਤਾਂ ਇਸ ਪਰ ਮਰ ਆਖਦੇ ਨੇ ਉਸ ਨੂੰ ਜਾਣਦਾ ਨਹੀਂ
ਮਨ ਮੂੜੇ ਦੇਖ ਰਹੇ ਪ੍ਰਭ ਸੁਆਮੀ
ਮੂਰਖ ਮਨ ਤੂੰ ਇਹ ਨਹੀਂ ਸਮਝ ਕਿ ਰੱਬ ਵੇਖਦਾ ਨਹੀਂ ਨਹੀਂ ਵਾਹਿਗੁਰੂ ਪਰਮਾਤਮਾ ਮਾਲਕ ਪ੍ਰਭੂ ਸਭ ਕੁਝ ਵੇਖ ਰਿਹਾ ਹੈ
ਜੋ ਕਿਛ ਕਰਵੈ ਸੋਈ ਸੋਈ ਜਾਣੈ
ਜੋ ਤੂੰ ਕਰਦਾ ਹੈ ਉਸ ਕੋਲੋਂ ਕੋਈ ਗੱਲ ਲੁਕੀ ਛੁਪੀ ਨਹੀਂ ਸਭ ਕੁਝ ਉਹ ਜਾਣਦਾ ਹੈ ਹਰ ਸਮੇਂ ਹਰ ਵੇਲੇ ਉਹ ਨਾਲ ਖੜਾ ਹੋ ਕੇ ਵੇਖ ਰਿਹਾ ਹੈ
ਰਹਾ ਜਿਹਵਾ ਸਵਾਦ ਲੋਭ ਮਦ ਮਾਤ ਉਪਜੇ ਅਨਕ ਬੇਕਾਰ
ਜਿਹਵਾ ਦਾ ਸਵਾਦ ਤੇ ਲੋਭ ਦੇ ਵਿੱਚ ਮਸਤ ਹੋ ਕੇ ਲੋਭ ਦਾ ਨਸ਼ਾ ਜਿਹੜਾ ਨੇ ਇਸ ਵਿੱਚ ਮਸਤ ਹੋ ਕੇ ਤੂੰ ਆਪਣੇ ਜੀਵਨ ਦੇ ਅੰਦਰ ਵਿਚਰਦਾ ਜਿਸ ਕਾਰਨ ਕਰਕੇ ਤੇਰੇ ਅੰਦਰ ਅਨੇਕਾਂ ਹੀ ਵਿਕਾਰ ਪੈਦਾ ਹੋ ਜਾਂਦੇ ਹਨ
ਬਹੁਤ ਜੋਨ ਪਰਮਤ ਦੁੱਖ ਪਾਇਆ ਹਾਂ ਮੈਂ ਬੰਧਨ ਕੇ ਭਾਰਾ
ਹਾਂ ਮੈਨੇ ਦੇ ਜਿਹੜੇ ਭਾਰ ਨੇ ਬੰਨ ਬੰਨ ਕੇ ਤੂੰ ਆਪਣੇ ਸਿਰ ਦੇ ਉੱਤੇ ਚੁੱਕੇ ਹੋਏ ਨੇ ਭਾਰ ਚੁੱਕਿਆ ਹੋਇਆ ਹੈ ਹਉਮੈ ਦਾ ਭਾਰ ਤੂੰ ਆਪਣੇ ਸਿਰ ਉੱਤੇ ਲੱਦੀ ਫਿਰਦਾ ਚੁੱਕੀ ਫਿਰਦਾ ਹੈ ਜਿਸ ਕਾਰਨ ਕਰਕੇ ਇੱਕ ਵਿਕਾਰ ਤੇ ਇੱਕ ਹਉਮੈ ਦਾ ਭਾਰ ਜਿਹੜਾ ਹੈ ਨਾ ਇਹ ਤੇਰੇ ਸਿਰ ਦੇ ਉੱਤੇ ਹੈ ਤੂੰ ਇਹਨੂੰ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਹੈ ਤੈਨੂੰ ਵਾਰ ਵਾਰ ਇਸੇ ਕਰਕੇ ਜਨਮ ਲੈਣਾ ਪੈਂਦਾ ਹੈ ਤੇਰਾ ਜਨਮ ਮਰਨ ਦਾ ਚੱਕਰ ਮਿਟਦਾ ਨਹੀਂ
ਦੇਖ ਵਾੜ ਅਨਕ ਪੜਦੇ ਮਹ ਪਰ ਦਾਰਾ ਸੰਗ ਫਾਕੈ
ਸਤਿਗੁਰਾਂ ਨੇ ਸਾਡੇ ਉੱਤੇ ਕਿੰਨੀ ਕਿਰਪਾ ਕੀਤੀ ਪਰ ਪੁਰਸ਼ ਤੇ ਪਰ ਇਸਤਰੀ ਦਾ ਸੰਗ ਰਹਿਤ ਮਰਿਆਦਾ ਦੇ ਅੰਦਰ ਅੰਕਿਤ ਕਰ ਦਿੱਤਾ ਕੁਰੈਤ ਕਹਿ ਦਿੱਤੀ ਪਰ ਪੁਰਸ਼ ਤੇ ਪਰ ਇਸਤਰੀ ਦਾ ਸੰਗ ਇਹ ਗੱਲਾਂ ਸਾਨੂੰ ਭਾਈ ਗੁਰਦਾਸ ਜੀ ਨੇ ਵੀ ਸਮਝਾਈਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸਮਝਾਈਆਂ ਪਰ ਵਿਕਾਰੀ ਬੰਦਾ ਹਉਮੈ ਦੇ ਵਿੱਚ ਫਸਿਆ ਹੋਇਆ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਕੀ ਕਰਦਾ ਹੈ ਪਹਿਲਾਂ ਦਰਵਾਜ਼ਾ ਬੰਦ ਕਰਦਾ ਹੈ ਫਿਰ ਅਨੇਕਾਂ ਪਰਦੇ ਕਰਦਾ ਤੇ ਪਰਾਈਆਂ ਔਰਤਾਂ ਦੇ ਨਾਲ ਖੇ ਖਾਂਦਾ ਹੈ
ਚਿੱਤਰ ਬੁਪਤ ਜਦ ਲੇਖਾ ਮੰਗਦਾ ਹੈ ਤਦ ਕੌਣ ਪੜਦਾ ਤੇਰਾ ਟਾਕਾ
ਕਰ ਲੈ ਦਰਵਾਜ਼ੇ ਬੰਦ ਕਰ ਲੈ ਅੱਗੇ ਪੜਦੇ ਪਰ ਚੇਤੇ ਰੱਖੀ ਜਦੋਂ ਧਰਮ ਰਾਜ ਦੇ ਜਿਹੜੇ ਦੋ ਹਨ ਚਿੱਤਰ ਤੇ ਗੁਪਤ ਇਹਨਾਂ ਨੇ ਜੋ ਲੇਖਾ ਮੰਗਿਆ ਫਿਰ ਤੇਰਾ ਪੜਦਾ ਕੌਣ ਢੱਕੇਗਾ ਕਿਉਂਕਿ ਉਸ ਵੇਲੇ ਗੱਲ ਨਸ਼ਰ ਹੋ ਜਾਣੀ ਜੋ ਕੀਨੋ ਸੋ ਜਾਣਿਓ ਪੇਖਿਓ ਠੌਰ ਨਹੀਂ ਕਸ਼ਟ ਹੀਠ ਮੁਕਰਨ
ਦੀਨ ਦਿਆਲ ਪੂਰਨ ਦੁੱਖ ਭੰਜਨ ਤੁਮ ਬਿਨ ਓਟ ਨਾ ਕਾਈ
ਪਰ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਬਾਅਦ ਵਿੱਚ ਇੱਕ ਢੰਗ ਦੱਸਿਆ ਦੱਸਿਆ ਸਾਨੂੰ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਸਰਵ ਵਿਆਪਕ ਵਾਹਿਗੁਰੂ ਪਰਮਾਤਮਾ ਦੀਨਾਂ ਦੀ ਸਹਾਇਤਾ ਤੂੰ ਕਰਦਾ ਦੀਨਾਂ ਉੱਤੇ ਦਇਆ ਤੂੰ ਕਰਦਾ ਸਰਵ ਵਿਆਪਕ ਤੂੰ ਹੈ ਦੁੱਖਾਂ ਦਾ ਨਾਸ਼ ਕਰਨ ਵਾਲਾ ਤੂੰ ਹੈ ਤੇਰੀ ਸ਼ਰਨ ਵਿੱਚ ਆਏ ਤੇਰੇ ਤੋਂ ਬਗੈਰ ਹੋਰ ਕੋਈ ਆਸਰਾ ਨਹੀਂ ਅਰਦਾਸਾਂ ਕਰਨੀਆਂ ਨੇ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਨ ਨੀਕੀ ਖਟਾਨੀ ਜੀ ਕੀ ਏਕੈ ਹੀ ਕਹਿ ਮਾਨੀ ਅਗਰ ਜਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਦੀ ਕੀਮਤ ਜਾਨੀ ਅਰਦਾਸ ਕਰਨੀ ਹੈ ਕਿਹੜੀ ਸਤਸੰਗ ਅਬ ਮੈਂ ਕੌਣ ਉਪਾਉ ਕਰੂੰ ਜੈ ਬਿਦ ਮਨ ਕੋ ਸੰਸਾ ਚੁਕੈ ਭਉ ਨਿਦ ਪਾਰ ਭਰੂੰ ਮਹਾਰਾਜ ਆਖਦੇ ਨੇ ਦੀਨਾਂ ਤੇ ਦਇਆ ਕਰਨ ਵਾਲਿਓ ਸਰਵ ਵਿਆਪਕ ਹੋ ਦੁੱਖਾਂ ਦਾ ਨਾਸ਼ ਕਰਨ ਵਾਲਿਓ ਤੁਹਾਡੇ ਤੋਂ ਬਗੈਰ ਮੈਨੂੰ ਹੋਰ ਕੋਈ ਆਸਰਾ ਨਹੀਂ
ਸਾਡੇ ਲੋਹੇ संसार सागर में नानक प्रभ शरणाई।
गुरु अर्जन देव जी महाराज गुरु नानक पातशाह जी के पंजवे स्वरूप आखते ने, हे प्रभु जी मैं तुहाडी शरण विच आया हाँ ते कृपा करो मैनू इस संसार सागर तो बचा लो, इस तो पार उतार दियो, क्योंकि गुरसिख राखे गुरु गोपाल महापव जल ते कार लिए अपनी नदर निहाल। गुर के चरण जी का निस्तारा समुद्र सागर जिन खिन में तारा, कोई होवा कर्म रत कोई तीर्थ नाया, दासी हर का नाम ते आया, बंधन काटन हार स्वामी जन नानक सिमरै अंतर जानी। अरदास करनी जे विकारा विच पाए गए या माड़े कर्मा विच फस गए ते कढ़ना भी वाहिगुरु परमात्मा ने, उसके चरणा विच अरदास करिए। सतगुरु दाता तेरिया ने कृपा कर, इन दाता दे विच रहिंदिया तेरा नाम जप के तेरी शरण विच टिके असी भी अपना लोक अते परलोक जरा इन सवार सकीए। इन कु बचन आप जी दे नाल सांझे करदा होया एक बारी सतगुरां दे आगमन पुरब दी आप संगतां नूं बहुत बहुत वधाई जी, भुलां चुकां दी खिमा। आओ अखीरलियां पंक्तियां दा पाठ सरवण करो जी।
दीन दयाल पूरन दुख भंजना तुम बिना ओट ना काई,
काट ले संसार सागर में नानक प्रभ शरणाई।